ਕਰਨੀ ਸ਼ਹੀਦਾਂ ਦੀ ਮਹਾਨ ਹੁੰਦੀ ਏ
ਜਿੰਨਾ ਵਾਰੀ ਕੌਮ ਦੇ ਲਈ ਜਾਨ ਹੁੰਦੀ ਏ
ਕਰਨੀ ਸ਼ਹੀਦਾਂ ਦੀ ਮਹਾਨ ਹੁੰਦੀ ਏ
ਜਿੰਨਾ ਵਾਰੀ ਕੌਮ ਦੇ ਲਈ ਜਾਨ ਹੁੰਦੀ ਏ
ਸੀਸ ਹੈ ਸ਼ਹੀਦਾਂ ਨੂੰ ਚਕਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਹੀਂ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਹੀਂ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਭਾਵੇਂ ਹੈ ਤਸੀਹੇ ਚੱਲਦਾ ਜਿਸਮਾਂ ਤੇ ਭਾਵੇਂ ਹੈ ਤਸੀਹੇ ਚੱਲਦਾ ਜ਼ਾਲਮਾਂ ਨੂੰ ਜੁੱਤੀ ਅੱਗੇ ਲਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਧਰਮੀ ਸਿੱਖਾਂ ਨੂੰ ਚਰਖੜੀ ਤੇ ਚਾੜਿਆ
ਜ਼ਾਲਮਾਂ ਨੇ ਸਿੰਘਾਂ ਨੂੰ ਜਿਉਂਦੇ ਸਾੜਿਆ
ਓ ਧਰਮੀ ਸਿੱਖਾਂ ਨੂੰ ਚਰਖੜੀ ਤੇ ਚਾੜਿਆ
ਜ਼ਾਲਮਾਂ ਨੇ ਸਿੰਘਾਂ ਨੂੰ ਜਿਉਂਦੇ ਸਾੜਿਆ
ਇਹ ਨਹੀਂ ਸਰਕਾਰੀ ਫਾਂਸੀਆਂ ਤੋਂ ਡਰਦਾ ਹਾਂ ਨਹੀਂ ਸਰਕਾਰੀ ਫਾਂਸੀਆਂ ਤੋਂ ਡਰਦਾ ਚੁੰਮ ਚੁੰਮ ਰੱਸੇ ਗਾਲ ਪਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਸ਼ਹੀਦ ਵਰਤਮਾਨ ਲਹਿਰ ਦੇ
ਜੋ ਸ਼ਿਕਾਰ ਸਰਕਾਰੀ ਕਹਿਰ ਦੇ
ਬਹੁਤ ਨੇ ਸ਼ਹੀਦ ਵਰਤਮਾਨ ਲਹਿਰ ਦੇ
ਜੋ ਸ਼ਿਕਾਰ ਸਰਕਾਰੀ ਕਹਿਰ ਦੇ
ਓ ਬਿਰਥੀ ਨਹੀਂ ਜਾਂਦੀ ਕਹਲਣਾ ਸ਼ਹੀਦਾਂ ਦੀ ਬਿਰਥੀ ਨਹੀਂ ਜਾਂਦੀ ਕਹਲਣਾ ਸ਼ਹੀਦਾਂ ਦੀ खून डोल अणख जगाउंदा खालसा होए जो शहीद कौम दी आजादी लई ताही याद उन्हां दी मनाउंदा खालसा होए जो शहीद कौम दी आजादी लई ताही याद उन्हां दी मनाउंदा खालसा हुंदे ने शहीद जिंद जान कौम दी हुंदे ने शहीद जिंद जान कौम दी खून पाके सिखी फुलवाड़ी संजू गए हां खून पाके सिखी फुलवाड़ी संज गए ताही है भमदी वारा गाउंदा खालसा होए जो शहीद कौम दी आजादी लई ताही याद उन्हां दी मनाउंदा खालसा होए जो शहीद कौम दी आजादी लई ताही याद उन्हां दी मनाउंदा खालसा होए जो शहीद कौम दी आजादी लई ताही याद उन्हां दी मनाउंदा खालसा
सतगुरु गुरु ग्रंथ साहिब महाराज जी के पावन पवित्र दरबार में संगत रूप जुड़ बैठे गुरु स्वरूप गुरु खालसा जी समा मिले एतवार के डंडे दीवान विच कुछ मिनटों लिए आप जी के दर्शन की दार करते हुए आप जी गुरमत के विचार की सांझ आरंभ करके कौम के महान शहीद भाई सुखदेव सिंह सुखा और भाई हरजिंदर सिंह जिंदा के महान करनी नामे नूं प्रणाम करने वास्ते मैं चंद शब्द आप जी नाल सांझे करा। इस तो पहले कि मैं आप संतां दे सन्मुख उन्हां दा इतिहास उन्हों का करनीनामा बयान करना आरंभ करा। आओ सब तो पहला फतेह का स्मरण करके खंडित हुए ख्याल एकागर करके गुरु ग्रंथ साहिब महाराज जी के पावन चरणों में जोड़िए सारी संगत फतेह प्रवान करो। आखो जी वाहिगुरु जी का खालसा वाहिगुरु जी की फतेह। सब तो पहला मैं आप समुचिया संगतों इस गल की मुबारकबाद देना प्रबंधक इस गल की बधाई देना कि उन्होंने मेरी कौम के महान शहीदों इस दिन एडे वे पद्धर से मनाया। शहीदों की याद क्यों मनाई जाती है गलू इस थान तो शुरू कर लगा। किसी ने पूछ लिया असी पंजाब विच कितें जां होर थावां ते शहीदां दीआं यादगारां बड़ीआं वेखदे आं। शहीदां दीआं यादगारां नूं असी प्रणाम करदे आं। कितें शहीदां दी याद विच दीवे जगाए जांदे ने, बल्ब जगाए जांदे ने, होर यादगारां बणाईआं जांदीआं ने। अज वी शहीदां दी यादगार सतखंड दरबार श्री हरिमंदर साहिब विच बणदी है ते उहदे ते किंतू परंतु करन वाले लोग मैं कई वारी हैरान हुंना। अस्थान सिखां दा प्रबंध श्रोमणी गुरुद्वारा प्रबंध कमेटी दे कोल शहीद सिख कौम दे यादगार शहीदां दी बनदी है फिर उन्हां लोकां दा ढिड क्यों दुखदा मैनूं इस गल दी समझ नहीं आई। सिंघां दा स्थान उन्हां दी मलकीयत उन्हां दा प्रबंध उन्हां दे शहीद ते उन्हां दी यादगार पर क्यों लोक इस उत्ते किंतू करदे ने समझ नहीं आई। इहदा इक्को ही कारण बनेगा क्यों लोक चाहुंदे ने कि किसी तरीके सिखां नूं खत्म करन वास्ते यतन अपने ने जिहड़े ओह जारी रखे ते जिस कारज वास्ते भाई सुखदेव सिंह सुखा ते भाई हरजिंदर सिंह जिंदा ने फांसी के तख्ते ते खलो के अपने हक वास्ते अपने राज वास्ते जिवें नारे बुलंद किए इहदा इक्को ही कारण है कि वह अपनी कौम नूं इक नवीं जिंदगी दे के गए ने। ऐसा क्यों होया? श्री अकाल तख्त साहब नूं टारगेट क्यों बनाया गया? श्री हरिमंदर साहब नूं गोलियां दा निशाना क्यों बनाया गया? बड़े लोगों ने इस गल नूं सुनिया कि श्री अकाल तख्त साहब नूं ढा दिता गया, वेख्या भी होगा। बड़े लोगों ने खबरां सुनिया कि हरिमंदर साहब नूं गोलियां वज्जदियां ने, पर कुछ लोग होंदे ने जिन्हां दी जमीर मरी हुंदी है, उन्हां वल्लों भावें सारे हरिमंदर साहब नूं ढा दिओ, जमीर जदों मर जाए तो फिर जिसम फिरदा हुंदा उहदा कोई मुल नहीं हुंदा। लेकिन जिन्हां दी जमीर जागदी हुंदी है, जिन्हां दी अणख ते गैरत जागदी हुंदी है, उह फिर जुल्म करन वालिआं नाल शरेआम मैदाने जंग विच इक नवां इतिहास सजण वास्ते उहनां दे कीते दी सज़ा उहनां नूं दिआ करदे ने। जिवें सरदार सुखदेव सिंह सुखा अते भाई हरजिंदर सिंह जिंदा ने उह जनरल बैद्या नूं मार के उहनूं कीते कर्मां दी सज़ा दित्ती ते श्री अकाल तख्त साहिब दा स्थान सतखंड दरबार श्री हरिमंदर साहब की परिक्रमा ਉਹਦੇ ਵਿੱਚ ਦੋਨੋਂ ਸੂਰਮੇ ਖਲੋਤੇ ਨੇ, ਕਹਾਣੀ ਬਹੁਤ ਵੱਡੀ ਹੈ, ਇਹ ਦੋਨੋਂ ਸੂਰਮੇ ਖਲੋਤੇ ਨੇ ਤੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਉਹ ਢੱਠਾ ਨਜ਼ਰ ਆਉਂਦਾ ਹੈ। ਦੋਨੋਂ ਇੱਕ ਦੂਜੇ ਨਾਲ ਵਿਚਾਰ ਚਰਚਾ ਕਰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਸੁਖਿਆ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂ ਢਾਇਆ ਗਿਆ, ਤੇ ਜਿੰਦਾ ਕਹਿ ਲੱਗਾ ਹਾਂ ਸਾਨੂੰ ਇਹ ਗੱਲ ਸੋਚਣੀ ਪਏਗੀ ਕਿਉਂ ਢਾਇਆ ਗਿਆ। ਹੁਣ ਇਹ ਦੋਨੋਂ ਸੂਰਮੇ ਢੱਠੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੇਖ ਕੇ ਜਿਹੜੀ ਵਿਚਾਰ ਚਰਚਾ ਕਰਦੇ ਨੇ ਉਹਦੀ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰਨ।
ਜ਼ਿੰਮੇਵਾਰ ਵੇਦਿਆ ਤੋਪਾਂ ਨਾਲ ਜਿਹਨੇ ਕਹਿਰ ਕਮਾਇਆ ਸੁਖਦੇਵ ਸਿੰਘ ਯੋਧਾ ਸੁਣੀ ਹਰ ਜਿੰਦਰ ਸਿਆਂ ਮੁਖੋਂ ਬੋਲੇ ਸੁਖਦੇਵ ਸਿੰਘ ਯੋਧਾ ਉਹ ਦੱਸੀਏ ਭਮੱਡੀ ਉਸ ਨੂੰ ਮੱਧੀ ਉਸ ਨੂੰ ਅੰਤ ਬੈਦਿਆ ਤੇਰਾ ਹੈ ਨੇੜੇ ਆਇਆ
ਸੁੱਖਾ ਪੁੱਛੇ ਦੱਸ ਜਿੰਦਿਆ ਕਾਤੋਂ ਤਖਤ ਅਕਾਲ ਸਦਾ ਤਾਇਆ
ਸੁੱਖਾ ਪੁੱਛੇ ਦੱਸ ਜਿੰਦਿਆ ਕਾਤੋਂ ਤਖਤ ਅਕਾਲ ਸਦਾ ਤਾਇਆ ਸੁੱਖਾ ਪੁੱਛੇ ਦੱਸ ਜਿੰਦਿਆ
ਤੇ ਕਦੇ ਨਾ ਕਦੇ ਸਾਨੂੰ ਆਪਣੀ ਜ਼ਮੀਰ ਨੂੰ ਵੀ ਪੁੱਛਣਾ ਪਏਗਾ ਕਿ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂ ਢਾਇਆ ਗਿਆ, ਅੱਜ ਸ਼੍ਰੀ ਅਕਾਲ ਤਖਤ ਸਾਹਿਬ ਲੋਕਾਂ ਦੀਆਂ ਨਜ਼ਰਾਂ ਵਿੱਚ ਟਾਰਗੇਟ ਕਿਉਂ ਹੈ? ਕਿਉਂਕਿ ਜਿਹੜੇ ਸਿਆਣੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭੈ ਅਤੇ ਭਾਉ ਵਿੱਚ ਰਹਿੰਦੇ ਨੇ, ਉਹ ਜਾਣਦੇ ਨੇ ਕਿ ਸਿੱਖਾਂ ਦੀ ਸੁਪਰੀਮ ਅਥਾਰਟੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਬਦ ਸਿਧਾਂਤ ਗਿਆਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਤਿੰਨ ਉਹਨੂੰ ਤਿੰਨ ਪੱਖਾਂ ਤੋਂ ਵੇਖਿਆ ਜਾ ਸਕਦਾ। ਇੱਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ, ਇੱਕ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਅਤੇ ਤੀਜਾ ਹਿੱਸਾ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ। ਸਭ ਤੋਂ ਵੱਡੇ ਮੁੱਲੇ ਨੇ ਉਹਦੇ ਸਿਧਾਂਤ ਜਿਹਨਾਂ 'ਤੇ ਤੁਰ ਕੇ ਅਸੀਂ ਦੁਨੀਆਂ ਦੇ ਲੋਕਾਂ ਨੂੰ ਸਿੱਖ ਕੌਮ ਦੀ ਜੋ ਵਿਲੱਖਣਤਾ ਹੈ ਉਹ ਦੁਨੀਆਂ ਦੀਆਂ ਨਜ਼ਰਾਂ ਦੇ ਸਾਹਮਣੇ ਪੇਸ਼ ਕਰਨਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਬਣਾ ਕੇ, ਨਿਸ਼ਾਨਾ ਬਣਾ ਕੇ ਸਮੇਂ ਦੀ ਸਰਕਾਰ ਨੇ ਤੋਪਾਂ ਬੰਬਾਂ ਇਹਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਇਹ ਖਬਰਾਂ ਜੰਗਲ ਦੀ ਅੱਗ ਵਾਂਗ ਪੂਰੇ ਪੰਜਾਬ ਵਿੱਚ ਪੂਰੇ ਵਰਲਡ ਵਿੱਚ ਫੈਲੀਆਂ ਨੇ, ਲੇਕਿਨ ਸੋਚਣਾ ਤਾਂ ਉਹਨਾਂ ਲੋਕਾਂ ਨੇ ਹੁੰਦਾ ਜਿਹਨਾਂ ਦੀ ਜ਼ਮੀਰ ਜਾਗਦੀ ਹੋਵੇ, ਜਿਹਨਾਂ ਦੀ ਜ਼ਮੀਰ ਮਰ ਜਾਏ ਉਹਨਾਂ ਵੱਲੋਂ ਭਾਵੇਂ ਕੁਝ ਹੋ ਜਾਏ, ਉਹ ਕਦੇ ਬਹੁਤਾ ਇਹਦੇ ਬਾਰੇ ਕਿੰਤੂ ਨਹੀਂ ਕਰਦੇ, ਉਹਨਾਂ ਦੇ ਮਨ ਵਿੱਚ ਖਿਆਲ ਨਹੀਂ ਆਉਂਦਾ। ਅਤੇ ਜਿਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਪਿਆਰ ਹੁੰਦਾ, ਅਣਖ ਅਤੇ ਗੈਰਤ ਹੁੰਦੀ ਹੈ, ਉਹਦੀ ਜੋਤ ਅਤੇ ਜਵਾਲਾ ਪ੍ਰਚੰਡ ਹੁੰਦੀ ਹੈ, ਉਹ ਆਪਣੀ ਜਾਨ ਦੀ ਬਾਜ਼ੀ ਲਾਉਂਦੇ ਨੇ ਅਤੇ ਆਪਣੇ ਧਰਮ ਦੀ ਹੁੰਦੀ ਬੇਅਦਬੀ ਨੂੰ ਰੋਕਣ ਵਾਸਤੇ ਉਹ ਜ਼ਾਲਮਾਂ ਨਾਲ ਸਿੱਧੇ ਮੱਥੇ ਟੱਕਰ ਲੈਂਦੇ ਨੇ ਅਤੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਦੇ ਨੇ। ਮੈਂ ਗੱਲ ਦੀ ਆਰੰਭਤਾ ਵੇਲੇ ਬਚਨ ਆਪਣਾ ਕੀਤਾ ਸੀ, ਅਸੀਂ ਉਹਨਾਂ ਦੀ ਯਾਦ ਕਿਉਂ ਮਨਾ ਰਹੇ? ਸਰਦਾਰ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਯਾਦ ਕਿਉਂ ਮਨਾਉਂਦੇ? ਇੱਕ ਹਿਸਟੋਰੀਕਲ ਤੱਥ ਕਹਿਣ ਲੱਗਾ, ਘਟਨਾ ਕ੍ਰਮ ਨੂੰ ਬਿਆਨ ਕਰ ਦੇਣਾ ਆਪਣੇ ਆਪ ਵਿੱਚ ਮਹੱਤਵਪੂਰਨ ਹੈ, ਲੇਕਿਨ ਉਹਦੇ ਵਿੱਚੋਂ ਸਿਧਾਂਤ ਕਿਹੜੇ ਹੁੰਦੇ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਕਿਸੇ ਨੇ ਪੁੱਛ ਲਿਆ ਬੱਚੇ ਨੇ, ਡੈਡੀ ਇਹਨਾਂ ਸ਼ਹੀਦਾਂ ਦੀ ਯਾਦ ਕਿਉਂ ਮਨਾਉਂਦੇ ਆ, ਜਾਂ ਸ਼ਹੀਦਾਂ ਦੀ ਯਾਦ ਵਿੱਚ ਦੀਵੇ ਕਿਉਂ ਲੱਗਦੇ ਨੇ, ਉੱਥੇ ਯਾਦਗਾਰ ਇਮਾਰਤਾਂ ਕਿਉਂ ਬਣਦੀਆਂ ਨੇ? ਜੇ ਸ਼ਹੀਦ ਦੀ ਯਾਦ ਵਿੱਚ ਕੋਈ ਦੀਵਾ ਜਗਦਾ ਹੈ, ਜਿਵੇਂ ਆਪਾਂ ਅੱਜ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਦੀ ਯਾਦ ਮਨਾ ਰਹੇ ਹਾਂ, ਬੱਚਿਆਂ ਨੇ ਪੁੱਛਿਆ ਕਿਉਂ ਮਨਾ ਰਹੇ ਹੋ? ਕੋਈ ਜਵਾਬ ਤਾਂ ਸਾਨੂੰ ਦੇਣਾ ਪਏਗਾ। ਸ਼ਹੀਦ ਦੀ ਯਾਦ ਵਿੱਚ ਜਿਹੜਾ ਦੀਵਾ ਜਗਦਾ ਹੈ ਕਿੰਨੇ ਕੁ ਲੋਕਾਂ ਨੂੰ ਚਾਨਣ ਦਿੰਦਾ? ਦੀਵੇ ਦਾ ਚਾਨਣ ਕੁਝ ਫੁੱਟਾਂ ਤੋਂ ਦੂਰ ਨਹੀਂ ਜਾਂਦਾ, ਪਹਿਲਾਂ ਦੀਵੇ ਜਗਦੇ ਸਨ, ਅੱਜ ਬੱਲਬ ਜਗਦਾ, ਕੋਈ ਕਿੱਡਾ ਕੁ ਚਾਨਣ ਹੋਏਗਾ? ਮੀਲ ਤੱਕ ਚਲਾ ਜਾਏਗਾ, ਦੋ ਮੀਲ ਤੱਕ ਚਲਾ ਜਾਏਗਾ, ਕੀ ਹੋਵੇਗਾ? ਕੋਈ ਸ਼ਹੀਦ ਦੀ ਯਾਦ ਵਿੱਚ ਯਾਦਗਾਰ ਬਣੀਏ, ਉਹ ਲੋਕਾਂ ਨੂੰ ਕਿੱਡੀ ਕੁ ਦੂਰ ਤੱਕ ਦਿਖੇਗੀ? ਜੇ ਸ਼ਹੀਦਾਂ ਦੀ ਯਾਦ ਵਿੱਚ ਕੋਈ ਯਾਦਗਾਰ ਬਣੀਏ ਕਿੱਡੀ ਕੁ ਦੂਰ ਤੱਕ ਦਿਖੇਗੀ? ਦੋ ਚਾਰ ਮੀਲ ਤੱਕ ਦਿਖ ਜਾਏਗੀ ਨਾ? ਪਰ ਸਵਾਲ ਇਹ ਹੈ ਕਿ ਕਿਉਂ ਬਣਾਈ ਜਾਂਦੀ ਹੈ, ਕਿਉਂ ਜਗਾਏ ਜਾਂਦੇ ਨੇ ਦੀਵੇ, ਕਿਉਂ ਲੱਗਦੇ ਨੇ ਦੀਵਾਨ? ਕਿਉਂਕਿ ਇਹਨਾਂ ਦੀਵਾਨਾਂ ਨੂੰ ਸੁਣ ਕੇ, ਉਹਨਾਂ ਬੜੀਆਂ ਯਾਦਗਾਰਾਂ ਨੂੰ ਵੇਖ ਕੇ, ਉਹਦੀ ਯਾਦ ਵਿੱਚ ਜਗਦੇ ਦੀਵੇ ਨੂੰ ਵੇਖ ਕੇ ਉੱਥੋਂ ਲੰਘਣ ਵਾਲੇ ਲੋਕਾਂ ਨੇ ਅਨੁਮਾਨ ਲਾਉਣਾ ਕਿ ਇਹ ਕੌਮ ਦੇ ਸ਼ਹੀਦ ਨੇ ਜਿਹੜੇ ਇਹਦੇ ਵਾਰਸ ਹਾਲੇ ਜਿਉਂਦੇ ਨੇ ਤਾਂ ਆਪਣੇ ਸ਼ਹੀਦਾਂ ਦੀ ਯਾਦ ਮਨਾ ਰਹੇ ਨੇ, ਤਾਂ ਉਹਨਾਂ ਦੀ ਯਾਦ ਵਿੱਚ ਦੀਵੇ ਜਗਾ ਦੇ। ਆ ਤੁਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਬੈਠੇ ਹੋ, ਇਹ ਤੁਹਾਡਾ ਇਸ ਗੱਲ ਦਾ ਪ੍ਰਮਾਣ ਬਣਦਾ ਹੈ ਕਿ ਉਹ ਕੌਮ ਹਾਲੇ ਜਿਉਂਦੀ ਹੈ ਅਤੇ ਉਹਦੇ ਵਾਰਸ ਹਾਲੇ ਜਿਉਂਦੇ ਨੇ। ਸ਼ਹੀਦਾਂ ਦੇ ਵਾਰਸ ਬਣ ਕੇ ਆਪਣੇ ਵੱਡਿਆਂ ਦੀਆਂ ਯਾਦਾਂ ਮਨਾਉਣਾ, ਇਹ ਉਹਨਾਂ ਕੌਮਾਂ ਦੇ ਹਿੱਸੇ ਦੀ ਕਹਾਣੀ ਹੈ ਜਿਹਨਾਂ ਕੋਲ ਅਣਖ ਅਤੇ ਗੈਰਤ ਹੁੰਦੀ ਹੈ। ਅਤੇ ਕਦੇ ਵੀ ਮੇਰੀ ਕੌਮ ਦਾ ਕੋਈ ਜਿਹੜਾ ਅਸੀਂ ਜਿਹਨੂੰ ਮਾਰਗ ਦਰਸ਼ਨ ਕਹਿੰਦੇ ਹਾਂ, ਰੋਲ ਮਾਡਲ, ਕਦੇ ਵੀ ਕੋਈ ਉੱਚੇ ਅਹੁਦੇਦਾਰ ਮਨੁੱਖ ਨੇ ਨਹੀਂ ਬਣਿਆ, ਨਾ ਕੋਈ ਪ੍ਰਧਾਨ ਮੰਤਰੀ ਸਾਡਾ ਰੋਲ ਮਾਡਲ ਹੈ, ਨਾ ਕੋਈ ਮੁੱਖ ਮੰਤਰੀ ਸਾਡਾ ਰੋਲ ਮਾਡਲ ਹੈ। ਯਾਦ ਰੱਖਿਓ, ਕੋਈ ਬੈਠਾ ਹੋਵੇ, ਪਾਰਟੀ ਨਾਲ ਮੇਰਾ ਕੋਈ ਤਲਕ ਨਹੀਂ। ਮੇਰੇ ਸ਼ਬਦਾਂ ਨੂੰ ਪੋਲੀਟੀਕਲ ਐਂਗਲ ਤੋਂ ਨਹੀਂ ਲੈਣਾ। ਕਦੇ ਵੀ ਸਿੱਖਾਂ ਦਾ ਰੋਲ ਮਾਡਲ ਹੈ ਜਿਹੜਾ ਮਾਰਗ ਦਰਸ਼ਕ ਕਰਨ ਵਾਲਾ, ਜਿਹੜਾ ਮਾਰਗ ਦਰਸ਼ਨ ਕਰਨ ਵਾਲਾ, ਉਹ ਨਾ ਕੋਈ ਸੀਐਮ ਹੈ, ਨਾ ਕੋਈ ਪੀਐਮ ਹੈ। ਸਿੱਖ ਦੇ ਕਿਤੋਂ ਲੈਂਦੇ ਨੇ ਸੇਧ, ਅਤੇ ਆਪਣੇ ਸ਼ਹੀਦਾਂ ਦੇ ਡੁੱਲੇ ਖੂਨ ਤੋਂ ਲੈਂਦੇ ਨੇ। ਅਤੇ ਸਿੱਖ ਦਾ ਜਿਹੜਾ ਰੋਲ ਮਾਡਲ ਹੈ ਉਹ ਸ਼ਹੀਦ ਹੁੰਦੇ, ਸ਼ਹੀਦ ਦੇ ਡੁੱਲੇ ਖੂਨ ਤੋਂ ਬਹੁਤ ਵੱਡਾ ਸਬਕ ਲੈ ਕੇ ਉਨਕੀ ਦੇ ਆਉਣ ਵਾਲੇ ਸਮੇਂ ਦੇ ਫੈਸਲੇ ਤੈਅ ਕਰਦੇ ਨੇ। ਅਤੇ ਅੱਜ ਸਰਦਾਰ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ, ਜਿਹਨਾਂ ਵਿੱਚੋਂ ਇੱਕ ਦਾ ਸੰਬੰਧ ਭਾਈ ਸੁੱਖੇ ਦਾ ਸੰਬੰਧ ਰਾਜਸਥਾਨ ਦੀ ਧਰਤੀ ਨਾਲ ਜੁੜਦਾ, 16 FF ਕਰਨਪੁਰ ਰਾਜਸਥਾਨ। ਪਿਤਾ ਦਾ ਨਾਂ ਸਰਦਾਰ ਮਹਿੰਗਾ ਸਿੰਘ, ਮਾਤਾ ਦਾ ਨਾਂ ਸਰਦਾਰਨੀ ਕਰਤਾਰ ਕੌਰ। ਭਾਈ ਹਰਜਿੰਦਰ ਸਿੰਘ ਜਿੰਦਾ ਦਾ ਸੰਬੰਧ ਹੈ ਜਿਹੜਾ ਗਦਲੀ ਪਿੰਡ ਨਾਲ ਜਾ ਕੇ ਜੁੜਦੇ। ਪਿਤਾ ਸਰਦਾਰ ਗੁਲਜ਼ਾਰ ਸਿੰਘ ਅਤੇ ਮਾਤਾ ਗੁਰਨਾਮ ਕੌਰ, ਇਹਨਾਂ ਦੇ ਦੋਨੋਂ ਲਾਡਲੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀਆ ਹੋਇਆ ਵੇਖ ਕੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਉਂਦਾ, ਕਿਉਂ ਹੋਇਆ ਐਸਾ, ਕਿਉਂ ਵੱਜੀਆਂ ਹਰਿਮੰਦਰ ਸਾਹਿਬ ਨੂੰ ਗੋਲੀਆਂ, ਅਤੇ ਕੌਣ ਲੋਕ ਨੇ ਜ਼ਿੰਮੇਵਾਰ। ਉਹਨਾਂ ਵਿੱਚੋਂ ਇੰਦਰਾ ਗਾਂਧੀ ਦਾ ਜ਼ਿਕਰ ਕਰਨਾ ਬਣਦਾ, ਜਿਹਨੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਹੁੰਦਿਆਂ ਸਾਡੇ 'ਤੇ ਏਡਾ ਵੱਡਾ ਜ਼ੁਲਮ ਕੀਤਾ। ਲੇਕਿਨ ਸੋਚ ਸੋਚ ਕੇ ਇਹ ਫੈਸਲਾ ਕਰ ਲਿਆ ਗਿਆ ਕਿ ਬੈਦਿਆ ਦਾ ਬਹੁਤ ਵੱਡਾ ਜ਼ਿੰਮੇਵਾਰ ਹੈ, ਅਤੇ ਹੁਣ ਬੈਦਿਆ ਨੂੰ ਮੌਤ ਦੇ ਘਾਟ ਉਤਾਰ ਕੇ ਅਸੀਂ ਦੁਨੀਆਂ ਦੇ ਲੋਕਾਂ ਨੂੰ ਇਹ ਦੱਸ ਦਈਏ ਕਿ ਕੌਮ ਆਪ ਸਾਡੇ 'ਤੇ ਕਰਨ ਵਾਲੇ ਜ਼ੁਲਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਕਦੇ ਮੁਆਫ ਨਹੀਂ ਕਰਦੀ। ਹੁਣ ਦੋਨਾਂ ਸਰਦਾਰਾਂ ਨੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾ ਕੇ ਇੱਕ ਪ੍ਰਣ ਕੀਤਾ, ਇੱਕ ਅਰਦਾਸ ਕੀਤੀ, ਇੱਕ ਇਕਰਾਰ ਕੀਤਾ, ਕਿਉਂਕਿ ਸਿੱਖ ਜਦੋਂ ਕੋਈ ਕੰਮ ਕਰਨ ਵਾਸਤੇ ਜਾਂਦਾ, ਉਹ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ। ਭਾਈ ਸੁੱਖਾ ਅਤੇ ਜਿੰਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਅਰਦਾਸ ਕਰਨ ਲੱਗੇ ਨੇ, ਉਹ ਕਹਾਣੀ ਮੇਰੇ ਸਾਥੀ ਭਾਈ ਅਮਰਜੀਤ ਸਿੰਘ ਸੰਧੂ ਬੋਗਾ, ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਤੁਹਾਡੇ ਸਾਹਮਣੇ।
ਢਾਇਆ ਤਖਤ ਅਕਾਲ ਦਾ ਬਣ ਕੇ ਹੰਕਾਰੀ ਜਿਸ ਢਾਇਆ ਤਖਤ ਅਕਾਲ ਦਾ ਬਣ ਕੇ ਹੰਕਾਰੀ ਜਿਸ ਢਾਇਆ ਤਖਤ ਅਕਾਲ ਦਾ ਬਣ ਕੇ ਹੰਕਾਰੀ ਸਾਡੀ ਸਰਦਾਰੀ ਉਸ ਪੈਰਾਂ ਦੇ ਵਿੱਚ ਰੋਲਤੀ ਸਾਡੀ ਸਰਦਾਰੀ ਜੀ ਸਤਿਗੁਰ ਸੱਚੇ ਪਾਤਸ਼ਾਹ ਰੱਖ ਲਾਜ ਹਮਾਰੀ ਸਤਿਗੁਰ ਸੱਚੇ ਪਾਤਸ਼ਾਹ ਰੱਖ ਲਾਜ ਹਮਾਰੀ ਜੀ ਸਤਿਗੁਰ ਸੱਚੇ ਪਾਤਸ਼ਾਹ ਰੱਖ ਲਾਜ ਹਮਾਰੀ ਮੱਦੀ ਮੌਤ ਦੇ ਸਿੱਖ ਬਣ ਵਪਾਰੀ ਬਈ ਤੁਰੇ ਮੱਦੀ ਮੌਤ ਦੇ ਸਿੱਖ ਬਣ ਵਪਾਰੀ
ਤੁਰੇ ਮੱਦੀ ਮਾਤੀ ਦੇ
ਸਿੱਖ ਬਣ ਵਪਾਰੀ ਹਾਂ ਬਣ ਵਪਾਰੀ ਹਾਂ ਬਣ ਵਪਾਰੀ
ਤੇ ਯਾਦ ਰੱਖੇ ਮੌਤ ਦਾ ਪਾਰ ਵਪਾਰ ਆ ਜਿਹੜਾ ਹਰ ਬੰਦਾ ਨਹੀਂ ਕਰਦਾ ਕੇਵਲ ਉਹ ਕਰਦਾ ਜਿਹਦੇ ਕੋਲ ਅਣਖ ਅਤੇ ਗੈਰਤ ਪੰਜਾਬੀ ਦੇ ਕਵੀ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ ਉਹ ਕਹਿੰਦਾ ਭਾਵੇਂ ਕਿਤਨਾ ਵੀ ਜ਼ਬਰ ਅਤੇ ਜ਼ੁਲਮ ਹੋਵੇ ਮਰਦ ਕੌਮਾਂ ਨਾ ਕਦੇ ਵੀ ਝੁਕਦੀਆਂ ਨੇ ਮਰਦ ਕੌਮ ਦੀ ਨਿਸ਼ਾਨੀ ਉਹ ਝੁਕੇਗੀ ਨਹੀਂ ਟੁੱਟੀਆਂ ਧੌਣਾਂ ਵਾਲੇ ਲੋਕ ਬੜੇ ਹੁੰਦੇ ਨੇ ਲੇਕਿਨ ਜਿਨ੍ਹਾਂ ਦੀ ਧੌਣ ਸਿੱਧੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਕੰਮ ਕਰਦੀ ਹੈ ਕੋਈ ਨਾ ਕੋਈ ਕਲਾ ਕੰਮ ਕਰਦੀ ਹੈ ਅਤੇ ਕਿਸੇ ਨਾ ਕਿਸੇ ਗੁਰੂ ਦੀ ਆਸ਼ੀਰਵਾਦ ਬਖਸ਼ਿਸ਼ ਕਿਰਪਾ ਅਤੇ ਸਰਹੱਦ ਨੇ ਜਿਹੜੇ ਉਹਨੂੰ ਸੇਧ ਦੇ ਰਹੇ ਨੇ ਵੇਖੋ ਕਵੀ ਕੀ ਕਹਿੰਦਾ ਉਹ ਕਹਿੰਦਾ ਭਾਵੇਂ ਕਿਤਨਾ ਵੀ ਜ਼ਬਰ ਅਤੇ ਜ਼ੁਲਮ ਹੋਵੇ ਮਰਦ ਕੌਮਾਂ ਨਾ ਕਦੇ ਵੀ ਝੁਕਦੀਆਂ ਨੇ ਹਾਰ ਹੁੱਟ ਕੇ ਕਦੇ ਨਾ ਬਹਿੰਦੀਆਂ ਨੇ ਨਾ ਇਹ ਮਿੱਥੇ ਨਿਸ਼ਾਨੇ ਤੋਂ ਉੱਕਦੀਆਂ ਨੇ ਮਾਰ ਮਾਰ ਥੱਕੇ ਜ਼ਾਲਮ ਲੋਕ ਇਹਨੂੰ ਨਾ ਇਹ ਮਾਰ ਮਕਾਏ ਤੋਂ ਮੁੱਕਦੀਆਂ ਨੇ ਵਿਕ ਜਾਂਦੇ ਨੇ ਭੁੱਖੀ ਜ਼ਮੀਰ ਵਾਲੇ ਵਿਕ ਜਾਂਦੇ ਨੇ ਭੁੱਖੀ ਜ਼ਮੀਰ ਵਾਲੇ ਨਾ ਹੀ ਚੌਧਰ ਨਵਾਬੀ ਤੇ ਥੁੱਕਦੀਆਂ ਨੇ ਬੇਪਰਵਾਹ ਨਾਲ ਲੁੱਕਦੀਆਂ ਘੁਰਨਿਆਂ ਵਿੱਚ ਸ਼ੇਰਾਂ ਤਰ੍ਹਾਂ ਨਾਲ ਖੇਤ ਵਿੱਚ ਬੁੱਕਦੀਆਂ ਨੇ ਰਨ ਤੱਤੇ ਵਿੱਚ ਬੁੱਕਦਾ ਖਾਲਸਾ ਤੇ ਅੱਜ ਅਰਦਾਸ ਕਰਕੇ ਦੋ ਸਿੱਖ ਸਰਦਾਰ ਜਿਨ੍ਹਾਂ ਨੂੰ ਅਸੀਂ ਸੰਖੇਪ ਵਿੱਚ ਭਾਈ ਸੁੱਖਾ ਤੇ ਜਿੰਦਾ ਕਹਿੰਦੇ ਹਾਂ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਹੁਣ ਜਨਰਲ ਬੈਦਿਆਂ ਨੂੰ ਲੱਭਦੇ ਇਹ ਪੂਨੇ ਪਹੁੰਚੇ ਨੇ ਉਹਨਾਂ ਦੇ ਮਨ ਵਿੱਚ ਐਸਾ ਖਿਆਲ ਹੈ ਕਿ ਆਹ ਜਿਹੜੇ ਸਾਡੇ ਆਪਣੇ ਸਨ ਬਗਾਨਿਆਂ 'ਤੇ ਕੋਈ ਸ਼ਿਕਵਾ ਨਹੀਂ ਹੁੰਦਾ ਬਗਾਨਾ ਮਾਰ ਦੇਵੇ ਸਿਆਣੇ ਕਹਿੰਦੇ ਨੇ ਬਗਾਨੇ ਦੇ ਪੱਥਰਾਂ ਦੀ ਸੱਟ ਨਹੀਂ ਵੱਜਦੀ ਆਪਣਿਆਂ ਦੇ ਫੁੱਲ ਨੇ ਜਿਹੜੇ ਜ਼ਖਮੀ ਕਰਦੇ ਨੇ ਅਤੇ ਜੋ ਕੁਛ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਕੇ ਸਾਡੇ ਆਪਣਿਆਂ ਨੇ ਕੀਤਾ ਉਹ ਜ਼ੁਲਮ ਦੀ ਇੰਤਹਾ ਹੈ ਉਹਨਾਂ ਲੋਕਾਂ ਨੇ ਸਾਡੇ ਅਹਿਸਾਨ ਭੁਲਾ ਕੇ ਆਹ ਸਿੱਖ ਕੌਮ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦੀ ਲੈ ਕੇ ਦਿੱਤੀ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਜਿਹੜੀ ਕੌਮ ਦਾ ਸਭ ਤੋਂ ਵੱਡਾ ਯੋਗਦਾਨ ਅਤੇ ਸਾਡੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਸ ਧਰਮ ਦੀ ਰਾਖੀ ਕੀਤੀ ਉਹੀ ਬਹੁਗਿਣਤੀ ਧਰਮ ਉਸੇ ਦੀ ਪ੍ਰਧਾਨ ਮੰਤਰੀ ਉਹਨੇ ਸੱਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਿਸ ਤਰੀਕੇ ਨਾਲ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਕੀਤਾ ਅਤੇ ਪੰਜਾਬੀ ਦਾ ਸ਼ਹਿਰ ਬੜੇ ਕਮਾਲ ਦੇ ਸ਼ਬਦਾਂ ਵਿੱਚ ਆਪਣਿਆਂ ਦੀ ਗਦਾਰੀ ਦੀ ਕਹਾਣੀ ਬਹੁਤ ਕਮਾਲ ਬਿਆਨ ਕਰਦੇ ਉਹ ਕਹਿੰਦਾ ਬੜੀ ਵਾਰ ਅਦਮਾ ਕੇ ਵੇਖਿਆ ਮੈਂ ਜਦ ਵੀ ਦਗਾ ਕਮਾਇਆ ਤੇ ਆਪਣਿਆਂ ਦੀ ਸੱਟ ਹਮੇਸ਼ਾ ਡਾਲਾ ਲੱਗਦੀ ਜਦੋਂ ਕਦੇ ਅਬਦਾਲੀ ਵਰਗੇ ਆਉਂਦੇ ਸਨ ਨਾਦਰ ਵਰਗੇ ਆਉਂਦੇ ਸਨ ਬੜੇ ਲੋਕ ਆਏ ਉਹਨਾਂ ਲੋਕਾਂ ਨੇ ਵੀ ਸੱਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਪਰ ਉਹਨਾਂ 'ਤੇ ਰੋਸਾ ਇਸ ਕਰਕੇ ਘੱਟ ਹੈ ਮੁਆਫ ਅਸੀਂ ਉਹਨਾਂ ਨੂੰ ਵੀ ਨਹੀਂ ਕੀਤਾ ਲੇਕਿਨ ਉਹ ਸਾਡੇ ਆਪਣੇ ਨਹੀਂ ਸਨ ਪਰ ਅੱਧਾ ਜਦ 1984 ਵਿੱਚ ਸਾਕਾ ਨੀਲਾ ਤਾਰਾ ਹੋਇਆ ਤੇ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੂੰ ਅਸੀਂ ਆਜ਼ਾਦੀ ਲੈ ਕੇ ਦਿੱਤੀ ਬੜੀਆਂ ਅਜੀਬ ਕਹਾਣੀਆਂ ਇਤਿਹਾਸ ਦੇ ਪੰਨਿਆਂ 'ਤੇ ਲਿਖੀਆਂ ਹੋਈਆਂ ਨੇ ਜਿਹਨਾਂ ਦੀ ਜ਼ਿੰਦਗੀ ਹਮਨੇ ਲੁਟਾ ਕੇ ਜਰਬਾ ਘਰ ਆਪਣਾ ਉਰਦੂ ਦੀਆਂ ਲਾਈਨਾਂ ਨੇ ਮੈਂ ਪੜ੍ਹਿਆ ਨਹੀਂ ਉਰਦੂ ਹੋ ਸਕਦਾ ਮੇਰਾ ਕਿਤੇ ਉਚਾਰਨ ਗਲਤ ਹੋ ਜਾਏ ਮੈਨੂੰ ਮਾਫ਼ ਕਰ ਦੇਣਾ ਉਚਾਰਨ ਦੀ ਗਲਤੀ ਨਾ ਫੜਿਓ ਜੋ ਕੁਝ ਕਹਿਣ ਲੱਗਾ ਉਹਨੂੰ ਸਮਝ ਲੈਣਾ ਜਿਹਨਾਂ ਦੀ ਜ਼ਿੰਦਗੀ ਹਮਨੇ ਲੁਟਾ ਕੇ ਜਰਬਾ ਘਰ ਆਪਣਾ ਉਹਨੇ ਅਬ ਦੁਸ਼ਮਣੀ ਹਮਸੇ ਸਿਆਸਤ ਇਸਕੋ ਕਹਿਤੇ ਹੈ ਜਿਹਨਾਂ ਨੂੰ ਆਜ਼ਾਦ ਕਰਾਇਆ ਜਿਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਨੇ ਸਿੱਖ ਕੌਮ ਨੂੰ ਮਾਰਨ ਦਾ ਇੱਕ ਫੈਸਲਾ ਕਰ ਲਿਆ ਅੰਦਰ ਖਾਤੇ ਸਿੱਖ ਕੌਮ ਨੂੰ ਮਾਰਨ ਦੇ ਯਤਨ ਕਿੱਥੋਂ ਚੱਲੀਏ ਗੱਲ ਜੋ ਕੁਝ ਕਿਤਾਬਾਂ ਵਿੱਚ ਲਿਖਿਆ ਜਾਏਗਾ ਆਉਣ ਵਾਲੇ ਸਮੇਂ ਵਿੱਚ ਵਿਵਾਦਿਤ ਹੋ ਜਾਏਗਾ ਪਰ ਮੇਰੀ ਉਮਰ ਦੇ ਬੰਦੇ ਇਸ ਗੱਲ ਨੂੰ ਜਾਣਦੇ ਨੇ ਕਿ ਗੱਲ ਕਿੱਥੋਂ ਸ਼ੁਰੂ ਹੋਈ ਇੰਦਰਾ ਗਾਂਧੀ ਦੇ ਮਨ ਵਿੱਚ ਸਿੱਖਾਂ ਪ੍ਰਤੀ ਇੰਨੀ ਨਫ਼ਰਤ ਕਿਉਂ ਆਈ ਇਹਦੇ ਪਿਛੋਕੜ ਵਿੱਚ ਜਦੋਂ ਅਸੀਂ ਐਮਰਜੈਂਸੀ ਦੇ ਮੋਰਚੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਅਤੇ ਇੰਦਰਾ ਨੂੰ ਝੁਕਣ ਵਾਸਤੇ ਮਜਬੂਰ ਕਰ ਦੇਣ ਦੀ ਕਹਾਣੀ ਪੜ੍ਹਦਿਆਂ ਅਤੇ ਸਾਨੂੰ ਸਮਝ ਆਉਂਦੀ ਹੈ ਗੱਲ ਉਹਨੇ ਫੈਸਲਾ ਕਰ ਲਿਆ ਇਹ ਕੌਮ ਮੈਨੂੰ ਹਿੰਦੁਸਤਾਨ 'ਤੇ ਰਾਜ ਨਹੀਂ ਕਰਨ ਦਿੱਤੀ ਜਿੱਦਣ ਮੇਰਾ ਵਕਤ ਆ ਗਿਆ ਮੈਂ ਕੌਮ ਨੂੰ ਨੇਸ ਤੋਂ ਨਮੂਦ ਕਰ ਦਿਆਂਗੀ ਮੁਕਾ ਦਿਆਂਗੀ ਫਿਰ ਉਹਦੇ ਮਨ ਵਿੱਚ ਕੌਮ ਨੂੰ ਖਤਮ ਕਰਨ ਵਾਸਤੇ ਪਲੈਨ ਬਣਨੀ ਸ਼ੁਰੂ ਹੋਈ ਅਤੇ ਸਾਕਾ ਨੀਲਾ ਤਾਰਾ ਉਹਦੀ ਇੰਤਹਾ ਬਣ ਗਈ ਉੱਥੇ ਆ ਕੇ ਉਹਨੇ ਆਖਿਆ ਮੈਂ ਹੁਣ ਕੌਮ ਨੂੰ ਸਦਾ ਵਾਸਤੇ ਖਤਮ ਕਰ ਦਿੱਤਾ ਇਹਨਾਂ ਦੇ ਅੰਦਰੋਂ ਜ਼ਮੀਰ ਮਾਰ ਦਿੱਤੀ ਲੇਕਿਨ ਜਿਹਨਾਂ ਦੀ ਜ਼ਮੀਰ ਜਾਗਦੀ ਹੈ ਬਹੁਤੇ ਲੋਕ ਜ਼ੁਲਮ ਅੱਗੇ ਆਪਣੀ ਧੌਣ ਚੁਕਾ ਦਿੰਦੇ ਨੇ ਪਰ ਕੋਈ ਵਿਰਲਾ ਵਿਰਲਾ ਹੁੰਦਾ ਜਿਹੜਾ ਜ਼ਾਲਮ ਦਾ ਮੁਕਾਬਲਾ ਦੁਨੀਆਂ ਦੀਆਂ ਨਜ਼ਰਾਂ ਦੇ ਸਾਹਮਣੇ ਕਰਦੇ ਅਤੇ ਉਹਦੇ ਕੀਤੇ ਦੀ ਸਜ਼ਾ ਉਹਨੂੰ ਦਿੰਦਾ ਭਾਈ ਸੁੱਖਾ ਅਤੇ ਜਿੰਦਾ ਉਹਨਾਂ ਸੂਰਬੀਰ ਬਹਾਦਰਾਂ ਵਿੱਚ ਗਿਣੇ ਜਾਂਦੇ ਨੇ ਗਿਣੇ ਜਾਣਗੇ ਜਿਨ੍ਹਾਂ ਨੇ ਜਨਰਲ ਬੈਦਿਆਂ ਨੂੰ ਦੁਨੀਆਂ ਦੀਆਂ ਨਜ਼ਰਾਂ ਦੇ ਸਾਹਮਣੇ ਲਲਕਾਰ ਕੇ ਮਾਰਿਆ ਮੈਂ ਬਾਹਰ ਕਹਾਉਣ ਲੱਗਾ ਅਤੇ ਜ਼ਿਕਰ ਕਰ ਰਿਹਾ ਸੀ ਆਪਣਿਆਂ ਦੀ ਗਦਾਰੀ ਦੀ ਇੰਤਹਾ ਸ਼ਹਿਰ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ ਉਹ ਕਹਿੰਦਾ ਬੜੀ ਵਾਰ ਅਜ਼ਮਾ ਕੇ ਵੇਖਿਆ ਮੈਂ ਜਦ ਵੀ ਦਗਾ ਕਮਾਇਆ ਤੇ ਆਪਣੇ ਨੇ ਬੜੀ ਵਾਰ ਅਜ਼ਮਾ ਕੇ ਵੇਖਿਆ ਮੈਂ ਜਦ ਵੀ ਦਗਾ ਕਮਾਇਆ ਤੇ ਆਪਣੇ ਨੇ ਪੰਚਮ ਪਾਤਸ਼ਾਹ ਸੋਢੀ ਸੁਲਤਾਨ ਜੀ ਨੂੰ ਤੱਤੀ ਤਵੀ ਬਹਾਇਆ ਤੇ ਆਪਣੇ ਨੇ ਚੰਦੂ ਦੀ ਗੱਲ ਹੈ ਗੋਬਿੰਦ ਸਿੰਘ ਦੇ ਨੈਣਾਂ ਦੇ ਤਾਰਿਆਂ ਨੂੰ ਨੀਹਾਂ ਵਿੱਚ ਤਿਣਵਾਇਆ ਤੇ ਆਪਣੇ ਨੇ ਗੰਗੂ ਦੀ ਗੱਲ ਹੈ ਬੁਲਬੁਲ ਰੋਪੀ ਮਾਲੀ ਹੱਥ ਵੇਖ ਸੂਈ ਸ਼ੇਖ ਫੁੱਲ ਵਿੱਚ ਪਾਇਆ ਤੇ ਆਪਣੇ ਨੇ ਵੀ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆਂ ਲਾਂਬੂ ਚਿਖਾ ਨੂੰ ਲਾਇਆ ਆਪਣੇ ਦੀ ਗਦਾਰੀ ਦੀ ਇੰਤਹਾ ਤੇ ਉਹਨਾਂ ਵਿੱਚ ਬਹੁਤ ਸਾਰੇ ਜਰਨੈਲ ਨੇ ਆ ਪਿੱਛੇ ਜੇ ਜਨਰਲ ਬਰਾੜ ਤੇ ਹਮਲਾ ਹੋਇਆ ਭਾਵੇਂ ਕਿੰਨੇ ਬੜੇ ਬੀਤ ਕੇ 1984 ਨੂੰ ਲੇਕਿਨ ਸੂਰਮਿਆਂ ਦੀ ਨਜ਼ਰ ਵਿੱਚ ਹਾਲੇ ਉਹ ਰੜਕ ਰਹੇ ਜਿੰਨਾ ਚਿਰ ਸੂਰਮਾ ਆਪਣੀ ਕੌਮ ਦੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਨਹੀਂ ਉਤਾਰ ਦਿੰਦਾ ਉਹਨਾਂ ਚਿਰ ਉਹਨੂੰ ਚੈਨ ਕਿੱਥੇ ਆਉਂਦਾ। ਸਰਦਾਰ ਊਧਮ ਸਿੰਘ ਨੇ 20 ਵਰੇ ਤੋਂ ਜ਼ਿਆਦਾ ਇੰਤਜ਼ਾਰ ਕੀਤਾ ਜਨਰਲ ਡਹਿਰ ਨੂੰ ਮਾਰਨ ਵਾਸਤੇ ਲੇਕਿਨ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਪੂਨੇ ਪਹੁੰਚੇ ਨੇ ਇਤਿਹਾਸ ਕਹਿੰਦੇ ਕਿ ਮਗਰਲੀ ਵਾਰ ਉਹ 7 ਅਗਸਤ 1986 ਨੂੰ ਪਹੁੰਚੇ ਨੇ ਅਤੇ ਹੁਣ ਬੈਦਿਆਂ ਨੂੰ ਢੂੰਡਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਉਹਨਾਂ ਦੇ ਕਾਲ ਦੇ ਵਿੱਚ ਬੈਦਿਆਂ ਰੜਕਦਾ ਅਤੇ ਦੋਨੋਂ ਸਿੱਖ ਸਰਦਾਰ ਇੱਕ ਮੋਟਰਸਾਈਕਲ ਦੇ ਉੱਤੇ ਉਹਨੂੰ ਢੂੰਡਦੇ ਉਸ ਥਾਂ 'ਤੇ ਪਹੁੰਚੇ ਨੇ ਜਿੱਥੇ ਜਨਰਲ ਬੈਦਿਆਂ ਆਪਣੀ ਘਰਵਾਲੀ ਸਮੇਤ ਸਬਜ਼ੀ ਖਰੀਦ ਕੇ ਬਾਜ਼ਾਰ ਵਿੱਚੋਂ ਆਪਣੀ ਮਰੂਤੀ ਸਜੂਕੀ ਕਾਰ 'ਤੇ ਸਵਾਰ ਹੋ ਕੇ ਆਪਣੀ ਕੋਠੀ ਵੱਲ ਨੂੰ ਜਾਂਦਾ। ਦੋਨਾਂ ਸਿੱਖ ਸਰਦਾਰਾਂ ਦੀ ਨਿਗਾਹ ਪੈ ਰਿਹਾ ਇਹ ਪਾਪੀ ਬੈਦਿਆ ਜਿਹੜਾ ਜਿਹਨੇ ਆਪਣੇ ਤੋਪਾਂ ਦੇ ਨਾਲ ਜਿਹਨੇ ਟੈਂਕਾਂ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ 'ਤੇ ਗੋਲੀਆਂ ਚਲਾਈਆਂ ਸਨ, ਸ਼੍ਰੀ ਅਕਾਲ ਤਖਤ ਸਾਹਿਬ ਵੱਲ ਤੋਪਾਂ ਨਾਲ ਮੂੰਹ ਕਰਕੇ ਗੋਲੇ ਲੱਗ ਗਏ ਸਨ। ਜਨਰਲ ਬੈਦਿਆ ਦੋਨਾਂ ਸਿੱਖ ਸਰਦਾਰਾਂ ਦੀ ਨਿਗਾਹ ਪੈ ਗਿਆ। ਸੁੱਖੇ ਤੇ ਜਿੰਦੇ ਨੇ ਇੱਕ ਦੂਜੇ ਨੂੰ ਮੁਖਾਤਬ ਹੋ ਕੇ ਆਖਿਆ ਉਹ ਜਾਂਦਾ ਸਿੱਖਾਂ ਦਾ ਕਾਤਲ, ਉਹ ਜਾਂਦਾ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਟਾਉਣ ਵਾਲਾ। ਬਸ ਇੰਨੀ ਕਹਿਣ ਦੀ ਦੇਰ ਸੀ ਉਹਨਾਂ ਨੇ ਮੋਟਰਸਾਈਕਲ ਕੀਤਾ ਕਾਰ ਦੇ ਬਰਾਬਰ। ਪੰਜਾਬੀ ਦੇ ਸ਼ਾਇਰ ਨੇ ਸੂਰਮਿਆਂ ਦੀ ਕਹਾਣੀ ਨੂੰ ਬੜੇ ਕਮਾਲ ਦੇ ਸ਼ਬਦਾਂ ਵਿੱਚ ਬਿਆਨ ਕੀਤਾ। ਜਦੋਂ ਮੋਟਰਸਾਈਕਲ ਨੂੰ ਤੇਜ਼ ਕਰਕੇ ਉਹਨਾਂ ਨੇ ਕਾਰ ਦੇ ਨੇੜੇ ਲੈ ਕੇ ਗਏ, ਇੱਕਦਮ ਲਲਕਾਰ ਕੇ ਸੌ ਨਿਹਾਲ ਦਾ ਦਿਕਾਰਾ ਛੱਡ ਕੇ ਦੋਨਾਂ ਸਿੱਖ ਸਰਦਾਰਾਂ ਨੇ ਜਿਵੇਂ ਜਨਰਲ ਬੈਦਿਆ ਦਾ ਘੋਗਾ ਚਿੱਤ ਕੀਤਾ।
ਨਿਗਾ ਸਿੰਘਾਂ ਦੀ ਪਿਆ ਜਦ ਵੈਦਿਆ ਨਿਗਾ ਸਿੰਘਾਂ ਦੀ ਪਿਆ ਜਦ ਦੋਵੇਂ ਸੂਰਮੇ ਹੋਏ ਹੁਸ਼, ਮੋਟਰਸਾਈਕਲ ਬਰਾਬਰ ਕਰ ਲਿਆ। ਮੋਟਰਸਾਈਕਲ ਬਰਾਬਰ ਜਾਵੇ ਬੈਦਿਆ ਚਲਾਉਂਦਾ, ਪਾਪੀ ਬੈਦਿਆ ਜਾਈ ਨਾ ਦੌੜ ਕੇ। ਵਿਦਿਆ ਜਾਈ ਨਾ ਦੋਹਾਂ ਯੋਧਿਆਂ ਕਿਹਾ ਲਲ, ਜਿਹੜਾ ਪਾਇਆ ਸੀ ਨਿਆਉਂਦਾ ਭਾਜੀ ਸਾਂਭ ਲੈ। ਜਿਹੜਾ ਪਾਇਆ ਸੀ ਨਹੀਂ ਆਉਂਦਾ ਭਾਜੀ ਸਿੱਖ ਸੂਰਮੇ ਨਹੀਂ ਰੱਖਦੇ ਇੰਨੀ ਆਖ ਕੇ ਚਲਾਈਆਂ ਗੋਲੀਆਂ ਸਾਡੇ ਤਖਤ ਅਕਾਲ ਨੂੰ ਤੈ ਸਿਟਾਇਆ ਸਾਡੇ ਤਖਤ ਲੈ ਕੇ ਬਦਲ ਲਿਆ ਸੀਨਾ ਸੁੱਖੇ ਜਿੰਦੇ ਨੇ ਹੋ ਮੇਰੀ ਦਾਲ ਸੁੱਖੇ ਜਿੰਦੇ ਨੇ ਪਾਪੀ ਨੂੰ ਮਾਰ ਕੇ ਆਖਦੇ ਭਮੱਦੀ ਹੋ ਗਏ ਸੁਰਖਰੂ ਆਖਦੇ ਭਮੱਦੀ ਹੋ ਗਏ ਸੁਰਖਰੂ ਉਹ ਸਾਡੇ ਸਿਰਾਂ ਦਾ ਉਤਰਿਆ ਯਾਦ ਰਬਾ ਜਗ ਰਹਿੰਦੀਆਂ ਮਰਦੋ ਜੱਗ ਵਿੱਚ ਰਹਿੰਦੀਆਂ ਬਹਾਦਰ ਆ ਜੀ ਹਾਂ ਵਰਤਰੀਆਂ ਜਾ
ਇੱਕ ਪੰਜਾਬੀ ਦੇ ਕਵੀ ਨੇ ਇਹਨਾਂ ਅਣਖੀਲੇ ਮਰਦਾਂ ਦੀ ਕਹਾਣੀ ਬੜੇ ਕਮਾਲ ਦੇ ਸ਼ਬਦਾਂ ਵਿੱਚ ਬਿਆਨ ਕੀਤੀ ਸਮਾਂ ਬੜੀ ਤੇਜ਼ੀ ਨਾਲ ਆਪਣੀ ਮੰਜ਼ਿਲ ਨੂੰ ਜਾਂਦੇ ਹੁਣ ਜਨਰਲ ਵੈਦਿਆਂ ਨੂੰ ਸੋਢਾ ਲਾ ਦਿੱਤਾ ਦੋਨੋਂ ਸੁੱਖ ਸਿੱਖ ਸੂਰਵੀਰ ਬਹਾਦਰਾਂ ਨੇ ਅਤੇ ਪੰਜਾਬੀ ਦਾ ਸ਼ਾਇਰ ਬੜੇ ਕਮਾਲ ਦੇ ਸ਼ਬਦਾਂ ਵਿੱਚ ਇਹਨਾਂ ਦੀ ਬਹਾਦਰੀ ਦੀ ਕਹਾਣੀ ਨੂੰ ਲਿਖਦੇ ਉਹ ਕਹਿੰਦਾ ਨਾ ਰੋਕੋ ਇਹਨਾਂ ਨੂੰ ਇਹ ਨਿੱਤ ਦੇ ਮੁਸਾਫਰ ਨਿਰਾਸ਼ਾ ਦੇ ਨੇੜੇ ਢੁੱਕਦੇ ਨਹੀਂ ਹੁੰਦੇ ਕੁਝ ਬੰਦੇ ਹੁੰਦੇ ਨੇ ਜਦੋਂ ਜ਼ੁਲਮ ਹੁੰਦਾ ਨਿਰਾਸ਼ ਹੋ ਜਾਂਦੇ ਨੇ ਉਦਾਸ ਹੋ ਜਾਂਦੇ ਪਰ ਮਰਦ ਹੁੰਦੇ ਨੇ ਜਿਹੜੇ ਜ਼ੁਲਮ ਹੁੰਦੇ ਨੂੰ ਵੇਖ ਕੇ ਕੁਝ ਕਰਨ ਵਾਸਤੇ ਆਪਣੇ ਮਨ ਵਿੱਚ ਫੈਸਲਾ ਕਰਦੇ ਨੇ ਡਿਸੀਜਨ ਲੈਂਦੇ ਨੇ ਕਿਉਂਕਿ ਸਮਾਂ ਗਿਣਵਾ ਹੁੰਦਾ ਕਹਾਣੀ ਬਹੁਤ ਵੱਡੀ ਹੁੰਦੀ ਹੈ ਕਈ ਵਾਰੀ ਵੱਡੀ ਕਹਾਣੀ ਨੂੰ ਕਹਿੰਦਿਆਂ ਕਹਿੰਦਿਆਂ ਸ਼ਬਦ ਲਫਜ਼ ਹੋ ਜਾਂਦੇ ਨੇ ਤੇਜ਼ੀ ਨਾਲ ਬੋਲਦਿਆਂ ਕਈ ਵਾਰੀ ਸ਼ਬਦਾਂ ਦਾ ਉਚਾਰਨ ਗਲਤ ਹੋ ਜਾਂਦਾ ਕੋਈ ਸ਼ਬਦ ਬੋਲੇ ਨਹੀਂ ਜਾਂਦੇ ਰਹਿ ਜਾਂਦੇ ਨੇ ਮੈਨੂੰ ਇਸ ਗੁਸਤਾਖੀ ਦੀ ਖਿਮਾ ਕਰ ਦੇਣਾ ਕਿਉਂਕਿ ਕਹਾਣੀ ਬਹੁਤ ਵੱਡੀ ਕਹਾਣੀ ਨੂੰ ਗਿਣਵੇਂ ਮਿਣਵੇਂ ਸਮੇਂ ਵਿੱਚ ਨਤੀਜੇ ਉੱਤੇ ਲੈ ਕੇ ਜਾਣਾ ਅਤੇ ਉਹਨਾਂ ਮਰਦਾਂ ਦੀ ਕਹਾਣੀ ਨੂੰ ਕੰਪਲੀਟ ਕਰਨਾ ਇਹ ਘੱਟੋ ਘੱਟ ਮੇਰੇ ਵਰਗੇ ਬੰਦੇ ਦੇ ਵੱਸ ਦੀ ਗੱਲ ਨਹੀਂ ਅਤੇ ਵਾਰਾਂ ਮਰਦਾਂ ਦੀਆਂ ਗੱਲਾਂ ਜਾਂਦੀਆਂ ਮੈਂ ਆਖਰੀ ਕਵਿਤਾ ਹੁਣ ਉਹਨਾਂ ਦਾ ਕਰਨੀਨਾਮਾ ਜਨਰਲ ਵੈਦਿਆਂ ਨੂੰ ਮਾਰਨਾ ਉਹਦੇ ਕੀਤੇ ਪਾਪਾਂ ਦੀ ਸਜ਼ਾ ਉਹਨੂੰ ਦੇਣਾ ਪੂਨੇ ਵਿੱਚ ਹਾਹਾਕਾਰ ਮੱਚ ਗਈ ਅਤੇ ਸਿੱਖ ਸੂਰਬੀਰ ਬਹਾਦਰਾਂ ਦੀ ਕਹਾਣੀ ਮੈਂ ਪੰਜਾਬੀ ਦੇ ਸ਼ਹਿਰ ਦੀ ਜ਼ਬਾਨ ਵਿੱਚੋਂ ਕਹਿ ਰਿਹਾ ਸੀ ਉਹ ਕਹਿੰਦਾ ਨਾ ਰੋਕੋ ਇਹਨਾਂ ਨੂੰ ਇਹ ਨਿੱਤ ਦੇ ਮੁਸਾਫਰ ਨਿਰਾਸ਼ਾ ਦੇ ਨੇੜੇ ਢੁੱਕਦੇ ਨਹੀਂ ਹੁੰਦੇ ਇਹ ਸੂਰ ਦੇ ਚੰਦਾ ਹਵਾਵਾਂ ਦੇ ਬੁੱਲੇ ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛੱਲੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਨੇ ਹਥੇਲੀ 'ਤੇ ਰੱਖੀ ਹੈ ਸੱਜਣੋ ਦੁਨੀਆਂ 'ਚ ਘਾਉਂਦੇ ਨੇ ਝੁੱਕਦੇ ਨਹੀਂ ਹੁੰਦੇ ਇਹ ਕੌਮ ਦੁਨੀਆਂ 'ਚ ਘਾਉਣ ਵਾਲੀ ਕੌਮ ਹੈ ਖਾਲਸਾ ਕੌਮ ਹੁਣ ਇਹ ਦੋਨੋਂ ਸੂਰਬੀਰ ਬਹਾਦਰ ਸਮਾਂ ਪਾ ਕੇ ਗ੍ਰਿਫਤਾਰ ਕੀਤੇ ਗਏ ਅਤੇ ਜੱਜ ਦੀ ਅਦਾਲਤ ਦੇ ਵਿੱਚ ਇਹਨਾਂ ਦੀ ਪੇਸ਼ੀ ਹੁੰਦੀ ਹੈ ਕਿਉਂਕਿ ਸਮਾਂ ਮੇਰਾ ਗਿਣਵਾ ਮਣਵਾ ਰਹਿੰਦਾ ਇਸ ਕਰਕੇ ਮੈਂ ਉਹਨਾਂ ਦੀ ਪੇਸ਼ੀ ਦੀ ਕਹਾਣੀ ਅਦਾਲਤ ਵਿੱਚ ਦੋਨੋਂ ਸਿੱਖ ਸਰਦਾਰ ਕਿਵੇਂ ਕਰਦੇ ਨੇ ਅਤੇ ਫਾਂਸੀ ਦੇ ਤਖਤੇ 'ਤੇ ਸਿੱਖ ਸਰਦਾਰ ਕਿਵੇਂ ਚੜ੍ਹਦੇ ਨੇ ਕਿਵੇਂ ਫਾਂਸੀ ਦੇ ਰੱਸਿਆਂ ਨੂੰ ਆਪਣੇ ਮੂੰਹ ਨਾਲ ਚੁੰਮਦੇ ਨੇ ਕਿੰਨਾ ਚਾਅ ਹੈ ਉਹਨਾਂ ਨੂੰ ਕੌਮ ਲਈ ਮਰਨ ਵਾਸਤੇ ਉਹਨਾਂ ਦੇ ਹਿਰਦੇ ਵਿੱਚ ਕਿੰਨੀ ਭਾਵਨਾ ਹੈ ਉਹਨਾਂ ਦੇ ਮਨ ਵਿੱਚ ਕੌਮ ਲਈ ਸ਼ਹਾਦਤ ਦਾ ਜਾਮ ਪੀਣ ਲਈ ਇਹ ਸਾਰੀ ਕਹਾਣੀ ਬਸ ਆਖਰੀ ਕਵਿਤਾ ਵਿੱਚ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਦਿੱਤਾ ਕਹਿਣ ਲੱਗਾ ਅਦਾਲਤ ਵਿੱਚ ਉਹਨਾਂ ਦੀ ਪੇਸ਼ੀ ਜੱਜ ਦੇ ਸਾਹਮਣੇ ਦਿੱਤੇ ਬਿਆਨ ਅਤੇ ਅਖੀਰ ਫਾਂਸੀ ਦੇ ਰੱਸਿਆਂ ਨੂੰ ਚੁੰਮ ਕੇ ਆਪਣੇ ਗਲ ਵਿੱਚ ਪਾਉਣਾ ਭਾਈ ਸੁੱਖੇ ਅਤੇ ਜਿੰਦੇ ਦੇ ਇਸ ਮਹਾਨ ਕਰਨੀਨਾਮੇ ਨੂੰ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਦਿੱਤਾ ਆਪਣੇ ਸਾਹਮਣੇ ਆਖਰੀ ਸ਼ਬਦਾਂ ਵਿੱਚ ਇਉਂ ਕਹਿਣਾ
ਖੜੇ ਸੂਰ ਮੈਂ ਅਦਾਲਤ ਚ ਦਾਵੇ ਖੜੇ ਸੂਰ ਮੈਂ ਖੜੇ ਸੂਰ ਮੈਂ ਅਦਾਲਤ ਚ ਦਾਵੇ ਖੜੇ ਸੂਰ ਮੈਂ ਅਦਾਲਤ ਚ ਦਾਵੇ ਜੱਜ ਨੇ ਮਿਸਲ ਸਾਰੀ ਬੋਲਤੀ ਬੋਲਤੀ ਫਾਂਸੀ ਦਾ ਹੁਕਮ ਜੱਜ ਨੇ ਸਜ਼ਾ ਬੋਲਤੀ ਕੋਈ ਕੀਤੀ ਨਾ ਅਪੀਲ ਸਿੰਘਾਂ ਸੂਰਿਆਂ ਕੋਈ ਕੀਤੀ ਨਾ ਕੋਈ ਕੀਤੀ ਨਾ ਅਪੀਲ ਸਿੰਘਾਂ ਸੂਰਿਆਂ ਕੋਈ ਕੀਤੀ ਨਾ ਅਪੀਲ ਸਿੰਘਾਂ ਸੂਰਿਆਂ ਕਹਿੰਦੇ ਜਾਨ ਨਹੀਂ ਬਚਾਵਣੀ 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 ਖਾਲਸੇ ਦੇ ਰਾਜ ਵਾਸਤੇ ਹੈ ਜਿੰਦ ਲਾਵਣੀ ਦੋਹਾਂ ਸਿੰਘਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਦੋਹਾਂ ਸਿੰਘਾਂ ਨੇ ਦੋਹਾਂ ਸਿੰਘਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਸਿੰਘਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਖੁਸ਼ੀ ਦੇ ਜੈਕਾਰੇ ਲਾਵਦੇ 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 ਹੱਸ ਹੱਸ ਰੱਸੇ ਆਪਣੇ ਉਹ ਗਲੇ ਪਾਵਦੇ ਰੱਸੇ ਸੀ ਗਲਾਂ ਦੇ ਵਿੱਚ ਆਪਣੇ ਪਾਏ ਰੱਸੇ ਸੀ
ਤੱਕੋ ਅੱਜ ਸਾਡੇ ਬਹੁਤੇ ਘਰਾਂ ਵਿੱਚ ਭਾਈ ਸੁੱਖੇ ਤੇ ਜਿੰਦੇ ਦੀਆਂ ਫੋਟੋਆਂ ਪਈਆਂ ਪੰਜਾਬ ਦੀਆਂ ਚੱਲਦੀਆਂ ਕਾਰਾਂ ਉਹਨਾਂ ਵਿੱਚ ਅਕਸਰ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਹੁੰਦੀਆਂ ਆਪਣੇ ਸ਼ਹੀਦਾਂ ਪ੍ਰਤੀ ਕਿੰਨਾ ਪਿਆਰ ਹੈ ਇਹ ਜਜ਼ਬੇ ਨੂੰ ਅਸੀਂ ਪਿਛਲੇ ਦਿਨਾਂ ਵਿੱਚ ਬਹੁਤ ਨੇੜੇ ਤੋਂ ਵੇਖੇ ਤੇ ਪੰਜਾਬੀ ਦਾ ਸ਼ਾਇਰ ਬੜੇ ਕਮਾਲ ਦੇ ਸ਼ਬਦਾਂ ਵਿੱਚ ਬੜੀ ਕਮਾਲ ਦੀ ਕਹਾਣੀ ਕਹਿੰਦੇ ਉਹ ਕਹਿੰਦਾ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਇੰਨੇ ਪੂਰਦਮੀ ਰਾਜੇ ਨਹੀਂ ਇਤਿਹਾਸ ਬਣਾਉਂਦੇ ਸ਼ਹੀਦ ਬਣਾਉਂਦੇ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਇੰਨੇ ਪੂਰਦਮੇ ਬਈ ਆਉਣ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਦੇ ਸ਼ਹਿਰ ਨੇ ਤੇ ਹੱਦ ਕਰ ਦਿੱਤੀ। ਉਹ ਕਹਿੰਦਾ ਜਿਸੇ ਮਰਨਾ ਨਹੀਂ ਆਤਾ ਉਹ ਜ਼ਿੰਦਾ ਰਹਿ ਨਹੀਂ ਸਕਦਾ, ਜਿੰਦਾ ਉਹ ਰਹਿੰਦਾ ਜਿਹਨੂੰ ਮਰਨ ਦੀ ਜਾਚ ਆ ਜਾ। ਭਾਈ ਸੁੱਖਾਂ ਤੇ ਜਿੰਦਾ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣੇ ਨੇ, ਮਨੁੱਖ ਜਨਮ ਤੋਂ ਲੈ ਕੇ ਮੌਤ ਤੱਕ ਜਿਉਂਦਾ ਰਹਿੰਦਾ, ਬਸ ਉਸ ਤੋਂ ਬਾਅਦ ਖਤਮ। ਆਪਣੇ ਪੜਦਾਦੇ ਬਾਰੇ ਸੋਚੋ, ਉਸ ਤੋਂ ਅੱਗੇ ਉਹਦੇ ਪਿਓ ਬਾਰੇ, ਬਾਪ ਬਾਰੇ, ਦਾਦੇ ਬਾਰੇ ਸੋਚੋ, ਕਿਸੇ ਨੂੰ ਯਾਦ ਨਹੀਂ। ਦਾਦੇ ਦੇ ਦਾਦੇ ਦਾ ਨਾਂ ਕਿਸੇ ਨੂੰ ਯਾਦ ਨਹੀਂ। ਜ਼ਮੀਨ ਸਾਨੂੰ ਮਿਲੀ, ਪਰਾਸ ਸਾਨੂੰ ਮਿਲੀ, ਲੇਕਿਨ ਨਹੀਂ ਯਾਦ। ਲੇਕਿਨ ਭਾਈ ਸੁੱਖਾਂ ਤੇ ਜਿੰਦਾ ਦੇ ਨਾਂ ਸਭ ਨੂੰ ਯਾਦ। ਉਹ ਸ਼ਹਿਰ ਨੇ ਬੜੀਆਂ ਕਮਾਲੀਆਂ ਲਾਈਨਾਂ ਲਿਖੀਆਂ। ਉਹ ਕਹਿੰਦਾ ਨੌਜਵਾਨੋ ਕੀ ਸ਼ਹਾਦਤ ਕੌਮ ਕੀ ਤਾਮੀਰ ਹੋਤੀ। ਕੌਮ ਦੀ ਸ਼ਹੀਦੀ ਹੈ ਜਿਹੜੀ ਮਰਜ਼ੀ ਬਣਿਆ ਦੀ, ਉਹ ਕੌਮ ਦੀ ਜ਼ਿੰਦਗੀ ਹੁੰਦੀ। ਨੌਜਵਾਨੋ ਕੀ ਸ਼ਹਾਦਤ ਕੌਮ ਕੀ ਤਾਮੀਰ ਹੋਤੀ ਹੈ, ਇਸ਼ਕੇ ਵਤਨ ਕੀ ਮੂੰਹ ਬੋਲਤੀ ਤਸਵੀਰ ਹੋਤੀ ਹੈ। ਜਿੱਧਰ ਚਲਤੇ ਹੈ ਜਾਨਬਾਜ਼ ਉਧਰ ਤਕਸੀਰ ਹੋਤੀ ਹੈ, ਜਵਾਬ ਮਰਦੋ ਕੀ ਹਿੰਮਤ ਕੌਮ ਕੀ ਤਕਦੀਰ ਹੋਤੀ ਹੈ। ਉਹ ਕਹਿੰਦਾ ਕਿਆ ਪਾਏਗਾ ਵੋ ਸੁਖ ਚੈਨ, ਕਿਆ ਪਾਏਗਾ ਵੋ ਸੁਖ ਚੈਨ ਜੋ ਦੁੱਖ ਸਹਿ ਨਹੀਂ ਸਕਦਾ, ਜਿਸੇ ਮਰਨਾ ਨਹੀਂ ਆਤਾ ਵੋ ਜ਼ਿੰਦਾ ਰਹਿ ਨਹੀਂ ਸਕਦਾ। ਤੇ ਜਿਹਨਾਂ ਨੂੰ ਮਰਨ ਦੀ ਯਾਦ ਆ ਗਈ, ਭਾਈ ਸੁੱਖਾਂ ਤੇ ਜਿੰਦਾ ਜਿਹਨਾਂ ਦੀ ਯਾਦ ਮਨਾ ਰਹੇ ਹਾਂ, ਉਹਨਾਂ ਦੇ ਕਰਨੀਨਾਮੇ ਬਾਰੇ ਆਖਰੀ ਪੰਕਤੀਆਂ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਹਿਣ ਲੱਗੇ।
ਰੱਸੇ ਸੀ ਪਾਏ ਰੱਸੇ ਸੀ ਗਲਾਂ ਦੇ ਵਿੱਚ ਆਪਣੇ, ਪਾਏ ਰੱਸੇ ਸੀ ਗਲਾਂ ਦੇ ਵਿੱਚ ਆਪਣੇ, ਫਾਂਸੀ ਦਿਆਂ ਫੱਟਿਆਂ ਤੇ ਖੜ ਕੇ ਖੜ ਕੇ ਜਿੰਦਾ ਸੁੱਖਾ ਆਪਾ ਵਾਰ ਗਏ ਹੋ ਫਾਂਸੀ ਚੜ ਕੇ। ਦੋਨਾਂ ਵਾਰੀਆਂ ਮਿਸ਼ਨ ਲਈ ਜਾਣਾ, ਦੋਨਾਂ ਵਾਰੀਆਂ ਦੋਨਾਂ ਵਾਰੀਆਂ ਮਿਸ਼ਨ ਲਈ ਜਾਣਾ, ਦੋਨਾਂ ਵਾਰੀਆਂ ਮਿਸ਼ਨ ਲਈ ਜਾਣਾ, ਸੋਚ ਹਾਲੇ ਤੱਕ ਉਹਨਾਂ ਦੀ ਅਧੂਰੀ ਅਧੂਰੀ, ਕਰਨੀ ਭਮੱਤੀ ਰਲ ਕੇ ਆਪਾਂ ਪੂਰੀ ਹੋ ਆਪਾਂ ਪੂਰੀ ਹੋ ਆਪਾਂ ਪੂਰੀ।
ਇੱਕ ਵਾਰੀ ਸਾਰੀ ਸੰਗਤ ਮੇਰੀ ਕੌਮ ਦੇ ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨੀਅਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਚਲਾ ਗਏ। ਆਪਣੇ ਵਿਚਾਰਾਂ ਨੂੰ ਸੰਖੇਪ ਕਰਕੇ ਸਮਾਪਤੀ ਵੱਲ ਲੈ ਕੇ ਆਉਣ ਲੱਗਾ। ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ, ਕਿਉਂਕਿ ਇਤਿਹਾਸ ਸਮੁੰਦਰ ਹੁੰਦਾ ਹੈ। ਇਤਿਹਾਸ ਦੀ ਵਿਚਾਰ ਚਰਚਾ ਕਰਦਿਆਂ ਕਈ ਵਾਰੀ ਅਣਗਹਿਲੀਆਂ ਹੋ ਜਾਂਦੀਆਂ ਨੇ, ਸ਼ਬਦ ਇੱਧਰ ਉੱਧਰ ਹੋ ਜਾਂਦੇ ਨੇ। ਅਤੇ ਜਿਵੇਂ ਦੋਨਾਂ ਭਾਈ ਸੁੱਖਾ ਅਤੇ ਜਿੰਦਾ ਨੇ ਸ਼ਹਾਦਤ ਦਾ ਜਾਮ ਪੀਤਾ, ਸਾਡੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ। ਰਹਿੰਦੀ ਦੁਨੀਆਂ ਤੱਕ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਰਹਿਣਗੇ ਉਹਨਾਂ ਦੇ ਵਾਰਸ, ਜਿਵੇਂ ਆਪਾਂ ਸਾਰਿਆਂ ਨੇ ਰਲ ਕੇ ਅੱਜ ਭਾਈ ਸੁੱਖਾਂ ਅਤੇ ਜਿੰਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਇੰਨੇ ਸ਼ਬਦ ਪ੍ਰਵਾਨ ਕਰੋ, ਸਮੇਂ ਦੀ ਕੁਤਾਹੀ ਨਾ ਹੋ ਜਾਏ। ਨੀਅਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਚਲਾ ਗਿਆ। ਕੇਵਲ ਇੱਕ ਹਫ਼ਤਾ ਆਪ ਜੀ ਦੀ ਸੇਵਾ 'ਤੇ ਹੋਰ ਹਾਂ, ਅਗਲੇ ਐਤਵਾਰ ਨੂੰ ਦੀਵਾਨ ਲਾ ਕੇ ਆਪ ਜੀ ਕੋਲੋਂ ਰੁਖਸਤ ਹੋ ਜਾਵਾਂਗੇ। ਪਿਛਲੇ 5 ਹਫ਼ਤਿਆਂ ਵਿੱਚ ਆਪ ਨੇ ਬਹੁਤ ਪਿਆਰ ਦਿੱਤਾ, ਆਪ ਜੀ ਦੇ ਪਿਆਰ ਦਾ ਹਾਰਦਿਕ ਧੰਨਵਾਦ। ਬਹੁਤ ਸਾਰਾ ਪਿਆਰ ਹੁਣ ਵੀ ਸ਼ਹੀਦਾਂ ਦੇ ਇਤਿਹਾਸ ਦੇ ਸਤਿਕਾਰ ਵਿੱਚ ਆਪਣੇ ਘੱਲੇ। ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ। ਆਓ ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ, ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਸਕੱਤਰ ਸਾਹਿਬ, ਉਹਨਾਂ ਤੋਂ ਸਰਵਣ ਕਰੋ, ਦਾਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ, ਫਤਿਹ ਪ੍ਰਵਾਨ ਕਰਕੇ ਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।